ਤੁਸੀਂ ਹੋ SBS ਪੰਜਾਬੀ ਦੇ ਨਾਲ।
Lest we forget. ਇਹ ਅਕਸਰ ਆਸਟ੍ਰੇਲੀਅਨ ਸੈਨਿਕਾਂ ਅਤੇ ਉਹਨਾਂ ਦੀ ਕੁਰਬਾਨੀ ਦੀਆਂ ਯਾਦਾਂ ਵਿੱਚ ਕਿਹਾ ਜਾਂਦਾ, ਪਰ ਇਹਨਾਂ ਸ਼ਬਦਾਂ ਨੂੰ ਜੀਵਨ ਵਿੱਚ ਢਾਲਣ ਵਾਲੇ ਨੇ ਉਹ ਲੋਕ ਜੋ ਇਹਨਾਂ ਸ਼ਹੀਦਾਂ ਅਤੇ ਯੋਧਿਆਂ ਦੀ ਯਾਦ ਨੂੰ ਅਜੇ ਤੀਕ ਜ਼ਿੰਦਾ ਰੱਖ ਰਹੇ ਨੇ ਅਤੇ ਹੋਰਨਾਂ ਲੋਕਾਂ ਨੂੰ ਵੀ ਆਪਣੇ ਇਤਿਹਾਸ ਨਾਲ ਜੋੜ ਰਹੇ ਨੇ। ਮੈਂ ਗੱਲ ਕਰ ਰਹੀ ਹਾਂ ਜੀ ਸ਼ਰਾਈਨ ਆਫ ਰਿਮੈਂਬਰੈਂਸ ਦੇ ਗਾਰਡਸ ਬਾਰੇ। ਵਿਕਟੋਰੀਆ ਦਾ ਸ਼ਰਾਈਨ ਆਫ ਰਿਮੈਂਬਰੈਂਸ ਮੈਲਬਰਨ ਸਿਟੀ ਵਿੱਚ ਪੈਂਦਾ ਅਤੇ ਇਸ ਜਗ੍ਹਾ ਨੂੰ ਪਵਿੱਤਰ ਮੰਨਿਆ ਜਾਂਦਾ ਕਿਉਂਕਿ ਇੱਥੇ ਆਸਟ੍ਰੇਲੀਆ ਦੀਆਂ ਸਾਰੀਆਂ ਜੰਗਾਂ ਅਤੇ ਉਹਨਾਂ ਜੰਗਾਂ ਵਿੱਚ ਲੜਨ ਵਾਲੇ ਸੈਨਿਕ ਅਤੇ ਸ਼ਹੀਦਾਂ ਦੀ ਯਾਦਾਂ ਨੂੰ ਪਿਰੋ ਕੇ ਰੱਖਿਆ ਹੋਇਆ। ਇੱਥੇ ਨੌਕਰੀ ਕਰਨਾ ਕਿਸੇ ਲਈ ਵੀ ਮਾਣ ਦੀ ਗੱਲ ਹੋਵੇਗੀ, ਪਰ ਖਾਸ ਕਰਕੇ ਮਾਣ ਹੈ ਉਹਨਾਂ ਲੋਕਾਂ ਲਈ ਜੋ ਆਸਟ੍ਰੇਲੀਆ ਵਿੱਚ ਪ੍ਰਵਾਸ ਕਰਕੇ ਆਏ ਨੇ। ਕਿਸੇ ਹੋਰ ਮੁਲਕ ਵਿੱਚ ਜਨਮ ਲੈਣ ਤੋਂ ਬਾਅਦ ਵੀ ਉਹਨਾਂ ਨੇ ਇਸ ਨਵੇਂ ਦੇਸ਼ ਦੇ ਇਤਿਹਾਸ ਨੂੰ ਸਿਰ ਮੱਥੇ ਰੱਖਿਆ। ਅਜਿਹਾ ਹੀ ਮਾਣ ਮੱਤਾ ਹਾਸਲ ਕੀਤਾ ਹੈ ਜੋਗਜਿੰਦਰ ਸਿੰਘ ਅਤੇ ਮਨਪਿੰਦਰ ਪਾਲ ਗਿੱਲ ਨੇ, ਜੋ ਕਿ ਭਾਰਤ ਤੋਂ ਆਏ ਪ੍ਰਵਾਸੀ ਹਨ ਪਰ ਆਸਟ੍ਰੇਲੀਆ ਵਿੱਚ ਆਪਣੀ ਵਿਰਾਸਤ ਦੇ ਨਾਲ ਨਾਲ ਆਸਟ੍ਰੇਲੀਆ ਦੇ ਇਤਿਹਾਸ ਨੂੰ ਵੀ ਸੰਜੋ ਕੇ ਰੱਖ ਰਹੇ ਨੇ। ਵਿਕਟੋਰੀਆ ਦੇ ਸ਼ਰਾਈਨ ਆਫ ਰਿਮੈਂਬਰੈਂਸ ਦੇ ਦਸਤਾਰਧਾਰੀ ਜਾਂ ਟਰਬਨਡ ਗਾਰਡਸ ਬਾਰੇ ਖਾਸ ਰਿਪੋਰਟ ਲੈ ਕੇ ਹਾਜ਼ਰ ਹਾਂ SBS ਪੰਜਾਬੀ ਤੋਂ। ਮੈਂ ਸ਼ਾਇਨਾ ਕਾਲਰਾ। ਇਹ ਦੋਵੇਂ ਆਸਟ੍ਰੇਲੀਆ ਦੇ ਸ਼ਹੀਦਾਂ ਦੀ ਯਾਦ ਨੂੰ ਸੁਰੱਖਿਅਤ ਰੱਖਣ ਲਈ ਵਿਕਟੋਰੀਆ ਦੇ ਯੁੱਧ ਸਮਾਰਕ ਸ਼ਰਾਈਨ ਆਫ ਰਿਮੈਂਬਰੈਂਸ ਉੱਤੇ ਸਾਲ ਭਰ ਪਹਿਰਾ ਦਿੰਦੇ ਨੇ। ਇਹ ਆਸਟ੍ਰੇਲੀਆ ਦੀ ਤਿੱਖੀ ਧੁੱਪ, ਤੇਜ਼ ਹਵਾਵਾਂ ਤੇ ਠੰਡ ਸਭ ਕੁਝ ਜਰਦੇ ਨੇ। ਭਾਰਤੀ ਮੂਲ ਦੇ ਇਹਨਾਂ ਸਿੱਖ ਸ਼ਰਾਈਨ ਗਾਰਡਸ ਦਾ ਦਾਅਵਾ ਹੈ ਕਿ ਇਸ ਨੌਕਰੀ ਨੇ ਨਾ ਹੀ ਸਿਰਫ ਉਹਨਾਂ ਨੂੰ ਆਸਟ੍ਰੇਲੀਆ ਦੇ ਸੂਰਮਿਆਂ ਬਾਰੇ ਜਾਣੂ ਕਰਵਾਇਆ ਸਗੋਂ ਉਹਨਾਂ ਨੂੰ ਆਪਣੇ ਹੀ ਪਿਛੋਕੜ ਦੇ ਨਾਲ ਜੁੜਨ ਦਾ ਮੌਕਾ ਦਿੱਤਾ। ਪਰ ਇੱਕ ਪ੍ਰਵਾਸੀ ਵਜੋਂ ਨਵੇਂ ਦੇਸ਼ ਦੇ ਇਤਿਹਾਸ ਨਾਲ ਜੁੜਨਾ ਸੌਖਾ ਨਹੀਂ ਸੀ। ਇਸੀ ਲੜੀ ਵਿੱਚ ਸਭ ਤੋਂ ਪਹਿਲਾਂ ਮਿਲਵਾਨੇ ਆ ਜੀ ਤੁਹਾਨੂੰ ਜੋਗਜਿੰਦਰ ਸਿੰਘ ਜੀ ਦੇ ਨਾਲ, ਜੋ ਕਿ ਸਤੰਬਰ 2020 ਵਿੱਚ ਸ਼ਰਾਈਨ ਨਾਲ ਜੁੜੇ।
ਮੇਰਾ ਨਾਮ ਜੋਗਜਿੰਦਰ ਸਿੰਘ ਹੈ ਜੀ, ਮੈਂ ਕਰੰਟਲੀ ਵਿਕਟੋਰੀਆ ਪੁਲਿਸ ਪ੍ਰੋਟੈਕਟਿਵ ਸਰਵਿਸਿਜ਼ ਆਫਿਸਰ ਸੀਨੀਅਰ ਹਾਂ ਅਤੇ ਇਸ ਟਾਈਮ ਮੈਂ ਐਜ਼ ਅ ਸ਼ਰਾਈਨ ਗਾਰਡ ਕਰ ਰਿਹਾ ਸ਼ਰਾਈਨ ਆਫ ਰਿਮੈਂਬਰੈਂਸ। ਸਾਡਾ ਪਿਛੋਕੜ ਜਲੰਧਰ ਤੋਂ ਹੈ ਅਸੀਂ। ਡੈਡੀ ਮੇਰੇ ਆਰਮੀ 'ਚ ਸੀਗੇ, ਉਹਨਾਂ ਨੇ 24 ਸਾਲ ਆਰਮੀ ਇੰਡੀਅਨ ਆਰਮੀ ਸਰਵ ਕੀਤਾ ਆ ਅਤੇ ਉਹ ਕਾਫੀ ਵਧੀਆ ਇੱਕ ਖਿੱਚਵਾਂ ਹੁੰਦਾ ਕਿ ਯੂਨੀਫਾਰਮ ਹਨਾ ਦੇਖ ਕੇ ਆਪਾਂ ਐਡਮਾਇਰ ਕਰਦੇ ਸੀਗੇ ਅਤੇ ਮਨ 'ਚ ਹੁੰਦਾ ਕਿ ਆਪਾਂ ਕਿਤੇ ਯੂਨੀਫਾਰਮ ਪਾਈਏ ਹਨਾ। ਅਤੇ ਬਸ ਜਦੋਂ ਇੱਥੇ ਆਏ ਹਾਂ ਅਤੇ ਆ ਕੇ ਐਜ਼ ਅ ਸਟੂਡੈਂਟ ਆਇਆ ਸੀਗਾ ਮੈਂ, ਫਿਰ ਆਪਾਂ ਕੀ ਕਹਿੰਦੇ ਸਿਕਿਉਰਟੀ ਕਰਨ ਲੱਗ ਪਿਆ, ਫਿਰ ਆਪਾਂ ਜਦੋਂ ਇੰਟਰੈਕਸ਼ਨ ਹੁੰਦੀ ਜਦੋਂ ਕੋਈ ਇੰਸੀਡੈਂਟ ਹੁੰਦਾ ਸੀਗਾ ਅਤੇ ਆਪਾਂ ਪੁਲਿਸ ਕਾਲ ਕਰਦੇ ਸੀਗੇ ਅਤੇ ਜਦੋਂ ਪੁਲਿਸ ਲਾ ਕੇ ਹੈਂਡਲ ਕਰਦੇ ਸੀ ਸਿਚੁਏਸ਼ਨ ਹਨਾ, ਅਤੇ ਉਹ ਮੈਨੂੰ ਦੇਖ ਕੇ ਲੱਗਦਾ ਸੀ ਕਿ ਹਾਂ ਕਿੰਨੇ ਹਾਲ ਹੀ ਟ੍ਰੇਨ ਨੇ, ਕਿੰਨੇ ਵਧੀਆ ਕਿੰਨੇ ਤਰੀਕੇ ਨਾਲ ਸਟੈਪ ਬਾਏ ਸਟੈਪ ਹਨਾ ਦੇ ਰਹੇ ਜੋਬ। ਬਸ ਉਹ ਚੀਜ਼ ਨੇ ਫਿਰ ਮੈਨੂੰ ਖਿੱਚ ਲਿਆ, ਪਲੱਸ ਜਿੱਦਾਂ ਫਾਦਰ ਆਰਮੀ 'ਚ ਸੀਗੇ ਅਤੇ ਇੱਕ ਇੱਛਾ ਹੁੰਦੀ ਕਿ ਆਪਾਂ ਵੀ ਇਹੋ ਜਿਹਾ ਕਰੀਏ ਜੋ ਕਿ ਇੱਕ ਦਸਤੂਰ ਜਿਹੜਾ ਆਪਣੀ ਫੈਮਿਲੀ ਦਾ ਅੱਗੇ ਅੱਗੇ ਚੱਲਦਾ ਰਹੇ। ਫਿਰ ਮੈਂ ਵਿਕਟੋਰੀਆ ਪੁਲਿਸ ਜੁਆਇਨ ਕੀਤੀ ਹੈ 2013 'ਚ। ਉਸ ਤੋਂ ਬਾਅਦ ਆਪਾਂ ਹੌਲੀ ਹੌਲੀ ਇੱਕ ਯੂਨਿਟ ਤੋਂ ਦੂਸਰੇ ਯੂਨਿਟ, ਫਿਰ ਮੈਂ ਇੱਥੇ ਪ੍ਰੈਕਟਿਸ ਸਰਵਿਸ ਯੂਨਿਟ 'ਚ ਆਇਆ ਅਤੇ ਇੱਥੇ ਫਿਰ ਆ ਕੇ ਮੈਂ ਜਦੋਂ ਦੇਖਿਆ ਕਿ ਸਾਡੇ ਯੂਨਿਟ ਵਿੱਚ ਇੱਕ ਆਹ ਰੋਲ ਹੈ ਆਪਣਾ ਸ਼ਰਾਈਨ ਗਾਰਡ ਦਾ, ਅਤੇ ਫਿਰ ਮੈਂ ਸੋਚਿਆ ਕਿ ਵਾਈ ਨੋਟ ਆਈ ਸ਼ੁੱਡ ਗੋ ਫੋਰ ਇਟ। ਅਤੇ ਫਿਰ ਮੈਂ ਸ਼ਰਾਈਨ ਗਾਰਡ ਦਾ ਕੋਰਸ ਕੀਤਾ ਅਤੇ ਮੇਰੀ ਪਹਿਲੀ ਸਰਵਿਸ ਪਹਿਲਾ ਦਿਨ ਸੀਗਾ, ਮੇਰਾ ਯੂਨੀਫਾਰਮ ਜਦੋਂ ਪਾਈ ਉਹ ਸੀਗਾ ਐਨਸੈਕ ਡੇ 2021, ਵਿਚ ਮੇਕ ਮੀ ਫੀਲ ਸੋ ਪ੍ਰਾਊਡ। ਜਦੋਂ ਆਹ ਯੂਨੀਫਾਰਮ ਪਾ ਕੇ ਆਪਾਂ ਜਦੋਂ ਆਪਣੀ ਕਮਿਊਨਿਟੀ ਰਿਪ੍ਰਜੈਂਟ ਕਰਦੇ ਹਾਂ ਐਸ ਆਸਟ੍ਰੇਲੀਅਨਸ, ਇਟਸ ਅ ਡਿਫਰੈਂਟ ਲੁੱਕ ਹੈ ਨਾ। ਇਹ ਸਾਡੇ ਗੁਰੂ ਨੇ ਸਾਨੂੰ ਦਸਤਾਰ ਬਖਸ਼ੀ ਹੈ, ਸਾਡੇ ਹਨਾ ਦਸਵੇਂ ਪਾਤਸ਼ਾਹ ਨੇ ਸਾਨੂੰ ਦਸਤਾਰ ਬਖਸ਼ੀ ਹੈ ਅਤੇ ਇਹਦਾ ਰੁਤਬਾ ਹੀ ਵੱਖਰਾ।
ਉਹ ਜਿਸ ਵੇਲੇ ਇਸ ਸੇਵਾ ਵਿੱਚ ਸ਼ਾਮਲ ਹੋਏ ਉਦੋਂ ਕੋਈ ਵੀ ਸਿੱਖ ਸ਼ਰਾਈਨ ਗਾਰਡ ਨਹੀਂ ਸੀ। ਆਪਣੇ ਸਫ਼ਰ ਬਾਰੇ ਜੋਗਜਿੰਦਰ ਨੇ SBS ਪੰਜਾਬੀ ਨੂੰ ਦੱਸਿਆ।
ਦੇਖੋ ਜੀ, ਸਾਡਾ ਸਿੱਖੀ ਸਿਧਾਂਤ ਹੈ ਕਿ ਆਪਾਂ ਮਾਨਵਤਾ ਲਈ ਜੀਣਾ, ਮਾਨਵਤਾ ਦੀ ਸੇਵਾ ਕਰਨਾ, ਅਤੇ ਵਿਕਟੋਰੀਆ ਪੁਲਿਸ ਦਾ ਵੀ ਇਹੀ ਇੱਕ ਉਹਨਾਂ ਦਾ ਇੱਕ ਪ੍ਰਿੰਸੀਪਲ ਹੈ ਕਿ ਸਰਵ ਦਾ ਕਮਿਊਨਿਟੀ, ਅਤੇ ਸਾਡੇ ਸਿਧਾਂਤ ਇੱਕੋ ਵਰਗੇ ਲੱਗਦੇ ਆ ਅਤੇ ਆਪਾਂ ਲੋਅ ਇਨਫੋਰਸ ਕਰਦੇ ਹਾਂ, ਬਸ ਆਪਾਂ ਕਮਿਊਨਿਟੀ ਸੇਵਾ ਕਰਦੇ ਜੀ। ਕਿਸੇ ਦੀ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ, ਕਿਸੇ ਨੂੰ ਕੋਈ ਹੈਲਪ ਚਾਹੀਦੀ ਹੈ, ਆਪਾਂ ਅੱਗੇ ਹੋ ਕੇ ਹੈਲਪ ਕਰੀਏ, ਅਤੇ ਉਹ ਜਦੋਂ ਆਪਾਂ ਕਿਸੇ ਦੀ ਹੈਲਪ ਕਰਦੇ ਹਾਂ ਜਾਂ ਕਿਸੇ ਦਾ ਕੋਈ ਕੰਮ ਰੁਕਿਆ ਜਾਂ ਕੁਛ ਆਪਾਂ ਸਵਾਰ ਦਿੰਦੇ ਹਾਂ ਹਨਾ, ਅਤੇ ਸਾਡਾ ਮਨ ਬਹੁਤ ਖੁਸ਼ ਹੁੰਦਾ। ਜਦੋਂ ਆਪਾਂ ਕਿਸੇ ਲਈ ਕੁਛ ਕਰਦੇ ਹਾਂ ਨਾ, ਅਤੇ ਓਬਵੀਅਸ ਕਿ ਤੁਹਾਡੇ ਮਨ ਨੂੰ ਖੁਸ਼ੀ ਮਿਲਦੀ ਹੈ। ਕਹਿੰਦੇ ਜੀਣਾ ਕਿਸੇ ਲਈ ਜੀਣਾ, ਕੋਈ ਕੋਈ ਜੀਂਦਾ ਕਿਸੇ ਲਈ ਹਨਾ।
ਉਹਨਾਂ ਨੇ ਕਿਹਾ ਕਿ ਇਸ ਸ਼ਰਾਈਨ ਨੇ ਉਹਨਾਂ ਨੂੰ ਆਪਣੇ ਸਿੱਖੀ ਸਰੂਪ ਨੂੰ ਮੁੜ ਤੋਂ ਸਜਾਉਣ ਦਾ ਮੌਕਾ ਦਿੱਤਾ।
ਆਮ ਆਸਟ੍ਰੇਲੀਅਨ ਸਿੱਖ, ਮੈਂ ਜਦੋਂ ਇਹ ਜੋਬ ਜੁਆਇਨ ਕੀਤੀ ਸੀ ਤੇ ਮੈਂ ਮੇਰੇ ਬਾਲ ਕੱਟੇ ਹੋਏ ਸੀ, ਮੈਂ ਮੁੰਨਾ ਹੈਗਾ, ਮੈਨੂੰ ਲੱਗਦਾ ਸੀ ਕਿ ਬੜਾ ਔਖਾ ਹੋਊਗਾ ਹਨਾ ਕਿ ਬਾਲ ਰੱਖਣੇ ਦਸਤਾਰ ਸਜਾਣੀ, ਪਰ ਮੈਂ ਜਦੋਂ ਇਸ ਜੋਬ 'ਚ ਆਇਆ ਮੈਂ ਦਾੜੀ ਰੱਖਦਾ ਸੀਗਾ, ਪਰ ਮੇਰੀ ਮੈਨੇਜਮੈਂਟ ਨੇ ਮੈਨੂੰ ਕਿਹਾ ਕਿ ਤੂੰ ਦਾੜੀ ਰੱਖਦਾ ਹੈ ਤਾਂ ਤੂੰ ਪੱਗ ਵੀ ਬੰਨ ਅਤੇ ਜਾਂ ਫਿਰ ਸ਼ੇਵ ਕਰ ਜਾਂ ਪੱਗ ਬੰਨ। ਅਤੇ ਫਿਰ ਮੇਰੇ ਮਨ 'ਚ ਆਇਆ ਕਿ ਯਾਰ ਮੈਂ ਸਿੱਖਣਾ, ਅਤੇ ਮੈਨੂੰ ਇਹੀ ਕਹਿ ਰਹੇ ਨੇ ਕਿ ਤੂੰ ਪੱਗ ਬਣ ਕੇ ਆ, ਵਾਈ ਨਾਟ, ਫਿਰ ਮੈਂ ਪੱਗ ਬੰਨ੍ਹਣੀ ਸ਼ੁਰੂ ਕੀਤੀ, ਫਿਰ ਮੈਂ ਕੇਸ ਰੱਖ ਲਏ, ਫਿਰ ਮੈਂ ਦਾੜੀ ਵੀ ਰੱਖ ਲਈ, ਤੇ ਫਿਰ ਮੈਂ ਇਸ ਜੋਬ ਨੇ ਮੈਨੂੰ ਸਿੱਖੀ ਦਿੱਤੀ ਇੱਕ ਤਰ੍ਹਾਂ।
ਸ਼ਰਾਈਨ ਵਿੱਚ ਕੰਮ ਕਰਦਿਆਂ ਹੀ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਅਤੇ ਆਸਟ੍ਰੇਲੀਅਨ ਜੰਗਾਂ ਵਿੱਚ ਸਿੱਖਾਂ ਦੇ ਇਤਿਹਾਸ ਬਾਰੇ ਪਤਾ ਲੱਗਿਆ।
ਇੱਥੇ ਆ ਕੇ ਮੈਨੂੰ ਪਤਾ ਲੱਗਿਆ ਹਾਂ ਜੀ ਇਤਿਹਾਸ ਕਿ ਸਾਡੇ ਜਿਹੜੇ ਪਹਿਲੇ ਸਿੱਖ ਹੈ 1810 ਤੋਂ ਲੈ ਕੇ 1820 ਦੇ ਵਿੱਚ ਆਪਣੇ ਗੁਲਗੁਲਗਾ 'ਚ ਆਏ ਨੇ, ਅਤੇ ਮੈਂ ਉੱਥੇ ਜਾ ਕੇ ਗੁਲਗੁਲਗਾ ਆਇਆ, ਮੈਂ 2-3 ਵਾਰ ਗਿਆ, ਬਹੁਤ ਵਧੀਆ ਲੱਗਦਾ ਉਹਨਾਂ ਦੀ ਹਿਸਟਰੀ ਪੜ੍ਹਦੇ ਹੈ ਨਾ, ਉਹਨਾਂ ਦੇ ਪਰਿਵਾਰ ਅੱਗੇ ਤੋਂ ਅੱਗੇ ਕਿੱਦਾਂ ਉਹਨਾਂ ਦੀ ਜਿਹੜੀ ਜਨਰੇਸ਼ਨ ਵਧੀ ਹੈ, ਉਹਨਾਂ ਨੇ ਖੇਤੀਬਾੜੀ ਕੀਤਾ ਜਿਹੜਾ ਉਹਨਾਂ ਦਾ ਹੈ ਨਾ, ਅਤੇ ਬਹੁਤ ਵਧੀਆ ਲੱਗਦਾ। ਹਾਂਜੀ, ਵਰਲਡ ਵਾਰ 1 ਵਰਲਡ ਵਾਰ 2 ਜਿਹੜੇ ਆਸਟ੍ਰੇਲੀਅਨ ਸੋਲਜਰਸ ਜਿਹਨਾਂ ਨੇ ਜਾਨ ਦਿੱਤੀ ਇਸ ਦੇਸ਼ ਲਈ ਹੈ ਨਾ, ਉਹਨਾਂ ਬਾਰੇ ਪੜ੍ਹਨ ਸੁਣਨ ਨੂੰ ਮਿਲਿਆ ਹੈ ਨਾ, ਉਹਨਾਂ ਬਾਰੇ ਸਿੱਖਿਆ ਸੀ ਕਿ ਉਹਨਾਂ ਨੇ ਕਿੱਦਾਂ ਕਿੱਦਾਂ ਜੰਗਾਂ ਲੜੀਆਂ, ਕਿਹੜੀਆਂ ਜੰਗਾਂ ਲੜੀਆਂ। ਕਾਫ਼ੀ ਉਹਨਾਂ ਦਾ ਰੋਲ ਰਿਹਾ ਵਰਲਡ ਵਾਰ 1 ਵਰਲਡ ਵਾਰ 2 'ਚ, ਆਪਣੇ ਸਿੱਖ ਸੋਲਜਰਸ ਹੈ ਨਾ ਜਿਹੜੇ ਗਲੀ ਪਲੀ ਵਿੱਚ ਐਂਜੈਕਟ ਆਏ ਉਹਨਾਂ ਦੇ ਨਾਲ ਹੈਗੇ ਹੈ ਨਾ, ਉਹ ਜਦੋਂ ਆਪਾਂ ਐਂਜੈਕਟ ਕਰਦੇ ਸਾਨੂੰ ਯਾਦ ਆਉਂਦਾ, ਸਾਨੂੰ ਉਹਨਾਂ ਨੂੰ ਯਾਦ ਕਰਦੇ ਹਾਂ, ਆਪਾਂ ਇੱਕ ਤਾਂ ਸ਼ਰਧਾਂਜਲੀ ਦਿੰਦੇ। ਸਪੈਸ਼ਲੀ ਜਿਹੜੇ ਵੈਟਰਨਸ ਹੈ ਨਾ, ਉਹ ਕਹਿੰਦੇ ਕਿ ਸਿੱਖ ਸੋਲਜਰਸ ਵਰ ਵਨ ਆਫ ਦਾ ਬੈਸਟ ਸੋਲਜਰਸ ਵੀ ਹੈਡ ਇਨ ਵਰਲਡ ਵਾਰ 1 ਵਰਲਡ ਵਾਰ 2। ਸਾਨੂੰ ਖਿਤਾਬ ਮਿਲਿਆ ਲਾਇਨਸ ਆਫ ਦਾ ਗ੍ਰੇਟ ਵਾਰ, ਜਿਹੜੀ ਗ੍ਰੇਟ ਵਾਰ ਹੈਗੀ ਵਰਲਡ ਵਾਰ 1 ਉਹਨੂੰ ਗ੍ਰੇਟ ਵਾਰ ਕਿਹਾ ਜਾਂਦਾ ਹੈ। ਜਦੋਂ ਮੈਂ ਐਜ਼ ਅ ਸ਼ਰਾਈਨ ਗਾਰਡ ਮੈਂ ਯੂਨੀਫਾਰਮ ਪਾ ਕੇ ਜਦੋਂ ਮੈਂ ਸਰਵਿਸ ਕੀਤੀ ਹੈ, ਤੁਸੀਂ ਰਿਸਪੈਕਟ ਪੇ ਕਰਦੇ ਹੋ ਨਾ ਫਾਲਨ ਸੋਲਜਰਸ ਜਿਹੜੇ ਜਿਹਨਾਂ ਨੇ ਆਪਣੇ ਜੀਵਨ ਜਿਹੜਾ ਨਾ ਸੈਕਰੀਫਾਈਸ ਕੀਤਾ ਹੈ। ਮੈਨੂੰ ਲੱਗਿਆ ਕਿ ਯਾਰ ਆਹ ਯੂਨੀਫਾਰਮ ਪਾ ਕੇ ਜੇ ਮੈਂ ਸਰਵਿਸ ਕਰ ਰਿਹਾ ਨਾ, ਤਾਂ ਮੈਂ ਇੱਕ ਤਰ੍ਹਾਂ ਦੀ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ, ਉਹਨਾਂ ਨੂੰ ਯਾਦ ਕਰ ਰਿਹਾ, ਉਹ ਬਹੁਤ ਵਧੀਆ ਲੱਗਦਾ, ਇਦਾਂ ਲੱਗਦਾ ਮੈਂ ਆਪਣੇ ਪਿਛੋਕੜ ਨਾਲ ਜੁੜਿਆ ਹੋਇਆ।
ਅਜਿਹੇ ਹੀ ਦੂਜੇ ਸਿੱਖ ਹਨ ਮਨਪਿੰਦਰ ਪਾਲ ਗਿੱਲ। ਜਦੋਂ ਇਹਨਾਂ ਨੇ ਵਿਕਟੋਰੀਆ ਪੁਲਿਸ ਵਿੱਚ ਸ਼ਾਮਲ ਹੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਭਾਰਤ ਤੋਂ ਆਏ ਇਸ ਸਿੱਖ ਪ੍ਰਵਾਸੀ ਨੂੰ ਯਕੀਨ ਨਹੀਂ ਸੀ ਕਿ ਆਸਟ੍ਰੇਲੀਅਨ ਯੁੱਧ ਸਮਾਰਕ ਵਿੱਚ ਜਾਂ ਆਸਟ੍ਰੇਲੀਆ ਦੀ ਪੁਲਿਸ ਵਿੱਚ ਦਸਤਾਰਧਾਰੀ ਸਿੱਖ ਦੀ ਥਾਂ ਹੋਵੇਗੀ, ਪਰ ਅੱਜ ਉਹ PSO ਸੀਨੀਅਰ ਹਨ।
ਮਨਪਿੰਦਰ ਸਿੰਘ ਗਿੱਲ ਰੈਂਕ ਹੈਗਾ ਜੀ ਪ੍ਰੋਟੈਕਟਿਵ ਸਰਵਿਸਿਸ ਆਫਿਸਰ ਸੀਨੀਅਰ, ਤਕਰੀਬਨ 14 ਸਾਲ ਹੋ ਗਏ ਮੈਨੂੰ ਇਹ ਜੋਬ ਕਰਦੇ ਹੋਏ, ਤੇ ਸ਼ਰਾਈਨ ਗਾਰਡ ਬੜੇ ਮੈਨੂੰ ਰਫਲੀ 3 ਸਾਲ ਹੋ ਰਹੇ ਨੇ। ਇਸ ਤੋਂ ਪਹਿਲਾਂ ਜਿਹਨੂੰ ਟ੍ਰਾਂਜ਼ਿਟ ਪੁਲਿਸ ਕਹਿੰਦੇ ਨੇ ਉਹਦੇ ਚ ਮੈਂ 8 ਸਾਲ ਤਕਰੀਬਨ ਉਹਦੇ ਚ ਸਰਵ ਕੀਤਾ ਹੈਗਾ। ਉਸ ਤੋਂ ਬਾਅਦ ਟ੍ਰਾਂਸਫਰ ਲੈ ਕੇ ਮੈਂ ਪ੍ਰੋਟੈਕਟਿਵ ਸਰਵਿਸਿਸ ਯੂਨਿਟ ਵਿੱਚ ਆ ਗਿਆ 3 ਸਾਲ ਪਹਿਲਾਂ 2021 ਚ। ਉਸ ਤੋਂ ਬਾਅਦ ਫਿਰ ਜਦੋਂ ਪ੍ਰੋਟੈਕਟਿਵ ਸਰਵਿਸ ਯੂਨਿਟ ਚ ਆਇਆ ਉਹਦੇ ਵਿੱਚ ਯੂਨਿਟ ਦੇ ਅੰਦਰ ਵਿਦਿਨ ਇੱਕ ਹੋਰ ਯੂਨਿਟ ਹੈਗਾ ਸ਼ਰਾਈਨ ਗਾਰਡ ਦਾ, ਤੇ ਉਸ ਤੋਂ ਬਾਅਦ ਫਿਰ ਮੈਂ ਜੁਆਇਨ ਕੀਤਾ ਜੀ। ਆਸਟ੍ਰੇਲੀਆ 2007 ਚ ਆਇਆ ਸੀ ਜੀ, ਜੁਲਾਈ 2007। ਪਿਛੋਕੜ ਆ ਜੀ ਸ਼ਹਿਰ ਲੁਧਿਆਣਾ। ਮੈਂ ਇੱਕ ਬੰਦਾ ਸੀਗਾ ਜਿਹਨੂੰ ਜੇ ਕੋਈ ਪੁੱਛਦਾ ਸੀ ਬਾਹਰ ਜਾਣ ਦਾ, ਮੈਂ ਕਹਿੰਦਾ ਨਹੀਂ ਬਾਹਰ ਕੀ ਕਰਨ ਜਾਣਾ, ਪਰ ਇਵੈਂਚੁਅਲੀ ਕੋਈ ਇਹੋ ਜਿਹੇ ਸਰਕਮਸਟਾਂਸਿਸ ਬਣੇ ਵੀ ਉੱਥੇ ਥੋੜ੍ਹੀ ਦੇਰ ਕੰਮ ਕੀਤਾ, ਬਿਜ਼ਨਸ ਸੀਗਾ, ਬਿਜ਼ਨਸ ਚਲਾਇਆ। ਉਸ ਤੋਂ ਬਾਅਦ ਦਿਮਾਗ 'ਚ ਵੀ ਨਹੀਂ ਇੱਥੋਂ ਚੱਲ ਕੇ ਕਿਤੇ ਹੋਰ ਕੋਈ ਬੈਟਰ ਓਪਰਚੁਨਿਟੀ ਮਿਲ ਜਾਂਦੀ ਹੈ, ਅਤੇ ਉਹ ਓਪਰਚੁਨਿਟੀ ਲੱਭਦੇ ਲੱਭਦੇ ਆਸਟ੍ਰੇਲੀਆ ਪਹੁੰਚ ਗਏ, ਅਤੇ ਆਸਟ੍ਰੇਲੀਆ ਇਹੋ ਜਿਹੇ ਪਹੁੰਚੇ ਵੀ ਮੁੜ ਕੇ ਸਹੀ ਇੱਥੇ ਹੀ ਹੋ ਗਏ। ਕਹਿੰਦੇ ਨੇ ਨਾ ਵੀ ਜਿਹੜੇ ਮੁਲਕ ਦਾ ਖਾਈਏ ਮਾੜਾ ਨਹੀਂ ਮੰਗੀਦਾ ਅਤੇ ਆਪਣਾ ਮੁਲਕ ਨਹੀਂ ਭੰਡੀਦਾ, ਉਹੀ ਗੱਲ ਆ ਜੀ। ਇਹ ਮੁਲਕ ਨੇ ਬਹੁਤ ਕੁਛ ਦਿੱਤਾ। ਦੇਖੋ ਜਦੋਂ ਆਏ 2007 ਦੋ ਕੁ ਸਾਲ ਬਾਅਦ ਰੈਜ਼ੀਡੈਂਸੀ ਮਿਲ ਗਈ, ਉਸ ਤੋਂ ਬਾਅਦ ਫਿਰ ਸੀਗਾ ਵੀ ਕੁਛ ਹੁਣ ਮਤਲਬ ਪਹਿਲਾਂ ਤਾਂ ਆਡ ਜੋਬਸ ਹੀ ਕੀਤੀਆਂ ਨੇ, ਫਿਰ ਅਸੀਂ ਵੀ ਕੋਈ ਵਧੀਆ ਜੋਬ ਮਿਲ ਜੇ ਕਰਦੇ ਕਰਦੇ ਮਤਲਬ ਉਸ ਤਲਾਸ਼ ਸੀਗੇ ਜਦੋਂ, ਅਤੇ ਉਦੋਂ ਮੈਨੂੰ ਮਤਲਬ ਕਿਸੇ ਫਰੈਂਡ ਦੇ ਜ਼ਰੀਏ ਪਤਾ ਲੱਗਿਆ ਵੀ ਵਿਕਟੋਰੀਆ ਪੁਲਿਸ ਦੇ ਵਿੱਚ ਰਿਕਰੂਟਮੈਂਟ ਡਰਾਈਵ ਚੱਲ ਰਹੀ ਆ, ਅਤੇ ਮੈਂ ਥੋੜ੍ਹਾ ਜਿਹਾ ਪਹਿਲਾਂ ਸੀ ਵੀ ਸਾਨੂੰ ਕਿਹਨੇ ਜੋਬ ਦੇਣੀ ਹੈ, ਇੱਥੇ ਪੱਗ ਬੰਨ੍ਹੀ ਹੋਈ ਆ ਵੀ ਸਾਡਾ ਤਾਂ ਕੋਈ ਸਕੋਪ ਨਹੀਂ। 2011 'ਚ ਪੁਲਿਸ ਇਗਜ਼ਾਮ ਦਿੱਤਾ, ਉਸ ਤੋਂ ਬਾਅਦ ਪ੍ਰੋਸੈਸ ਚੱਲਿਆ ਕੋਈ ਤਕਰੀਬਨ 10 ਮਹੀਨੇ ਦਾ ਪ੍ਰੋਸੈਸ ਸੀਗਾ। ਉਦੋਂ ਸਲੈਕਸ਼ਨ ਹੋ ਗਈ ਮੇਰੀ 2012 'ਚ ਹੋਈ ਸੀਗੀ, ਅਤੇ ਉਦੋਂ ਮੈਨੂੰ ਲੱਗਿਆ ਵੀ ਜੇ ਮੇਰੀ ਸਲੈਕਸ਼ਨ ਹੋ ਗਈ ਕਿ ਵੀ ਠੀਕ ਹੀ ਆ, ਇੰਨਾ ਔਖਾ ਕੰਮ ਨਹੀਂ ਹੈਗਾ। ਪਰ ਉਸ ਤੋਂ ਬਾਅਦ ਇਹ ਸੀ ਵੀ ਕਾਫ਼ੀ ਹੋਰ ਜਾਣਕਾਰਾਂ ਨੇ ਦੇਖ ਕੇ ਅਪਲਾਈ ਕੀਤਾ, ਨਹੀਂ ਸਲੈਕਸ਼ਨ ਹੋਈ, ਅਤੇ ਉਦੋਂ ਲੱਗਿਆ ਵੀ ਇੰਨਾ ਸੌਖਾ ਵੀ ਨਹੀਂ ਸੀ ਜੇ ਮੇਰੀ ਹੋ ਗਈ ਤਾਂ ਬਈ। ਉਸ ਤੋਂ ਬਾਅਦ ਪਤਾ ਲੱਗਿਆ ਵੀ 100 ਦੇ ਵਿੱਚੋਂ 3 ਹੀ ਸਲੈਕਟ ਹੁੰਦੇ ਨੇ, 97% ਰਿਜੈਕਸ਼ਨ ਰੇਟ ਹੈਗਾ ਕਿਸੇ ਨਾ ਕਿਸੇ ਪਰਪਸ ਕਰਕੇ, ਕੋਈ ਡਰਾਈਵਿੰਗ ਹਿਸਟਰੀ ਕਹਿ ਲਓ ਜਾਂ ਕੋਈ ਹੋਰ ਅਫੈਂਸਿਸ ਕਹਿ ਲਓ ਜਾਂ ਕੋਈ ਮੈਡੀਕਲ 'ਚ ਫੇਲ ਜਾਂ ਕੋਈ ਫਿਜ਼ੀਕਲ 'ਚ ਫੇਲ। ਅਤੇ ਉਸ ਤੋਂ ਬਾਅਦ ਬੜਾ ਫੀਲ ਹੋਇਆ, ਪ੍ਰਿਵਲੇਜ ਫੀਲ ਹੋਇਆ ਵੀ ਉਹ 3% ਸੀਗੇ ਵੀ ਸਲੈਕਟ ਹੋ ਗਏ। ਬਾਕੀ ਇੰਡੀਆ 'ਚ ਵੀ ਮੈਨੂੰ ਸੀਗਾ ਵੀ ਯੂਨੀਫਾਰਮ ਦਾ ਸੀਗਾ ਥੋੜ੍ਹਾ ਜਿਹਾ ਵੀ ਯੂਨੀਫਾਰਮ ਹੋਵੇ ਪਾਉਣ ਲਈ, ਥੋੜ੍ਹਾ ਅੱਛਾ ਲੱਗਦਾ ਸੀਗਾ, ਥੋੜ੍ਹੀ ਫੈਮਿਲੀ ਹਿਸਟਰੀ ਹੈਗੀ ਹੈ ਸਾਡੀ ਆਰਮੀ ਦੀ ਜੀ। ਇੰਡੀਆ ਵੀ ਟਰਾਈ ਕੀਤਾ ਸੀਗਾ ਵੀ ਆਰਮੀ 'ਚ ਸਲੈਕਟ ਹੋ ਜਾਣਾ, ਚਲੋ ਅਨਫੋਰਚੁਨੇਟਲੀ ਕੋਈ ਸਰਕਮਸਟਾਂਸਿਸ ਹੋਏ ਨਹੀਂ ਹੋ ਸਕਿਆ। ਇੱਥੇ ਵੀ ਆਰਮੀ 'ਚ ਅਪਲਾਈ ਕੀਤਾ ਸੀ ਮੈਂ ਓਰੀਜਨਲੀ, ਪਰ ਉਦੋਂ ਮੈਂ ਸਿਟੀਜ਼ਨ ਨਹੀਂ ਸੀਗਾ, ਅਤੇ ਉਹ ਆਰਮੀ 'ਚ ਸਿਟੀਜ਼ਨਸ ਨੂੰ ਹਾਇਰ ਕਰ ਦੇਣ, ਅਤੇ ਵਿਕਟੋਰੀਆ ਪੁਲਿਸ ਅਤੇ ਉਹ ਹਾਇਰ ਕਰ ਰਹੇ ਸੀ, ਅਤੇ ਉਹਨਾਂ ਨੇ ਹਾਇਰ ਕੀਤਾ ਅਤੇ ਅਸੀਂ ਵੀ ਫਿਰ ਵਫਾਦਾਰੀ ਨਾਲ ਉਹਨਾਂ ਦੇ ਨਾਲ ਲੱਗੇ ਹੋਏ ਹਾਂ 14 ਸਾਲ। ਜਦੋਂ ਮੈਂ ਕਹਿ ਟ੍ਰੇਨਿੰਗ 'ਚ ਸੀਗਾ ਅਤੇ ਮੇਰੇ ਤੋਂ ਪਹਿਲਾਂ ਸਿਰਫ ਇੱਕ ਪੱਗ ਵਾਲਾ PSO ਹੁੰਦਾ ਸੀਗਾ ਜਿਹੜਾ ਟ੍ਰੇਨਿੰਗ ਸੀਗਾ, ਅਤੇ ਉਦੋਂ ਮਤਲਬ ਬਹੁਤ ਟਾਵੀਂ ਕਿਤੇ ਪੱਗ ਦਿਖਦੀ ਹੁੰਦੀ ਸੀ। ਜੇ ਪੁਲਿਸ ਯੂਨੀਫਾਰਮ ਦੀ ਵੀ ਗੱਲ ਕਰੀਏ ਜਨਰਲ ਡਿਊਟੀਜ਼, ਤਾਂ ਉਦੋਂ ਮੈਂ ਸਿਰਫ 3 ਪੱਗਾਂ ਵਾਲੇ ਦੇਖੇ ਸੀਗੇ ਜਦੋਂ ਮੈਂ ਗ੍ਰੈਜੂਏਟ ਹੋ ਕੇ ਜੁਆਇਨ ਕੀਤਾ, ਸਿਟੀ 'ਚ ਆ ਕੇ ਜੋਬ ਸਟਾਰਟ ਕੀਤੀ। ਅਮਿਤੋਜ ਸਿੰਘ ਸੀ ਜਿਹੜਾ ਪਹਿਲਾ ਪੱਗ ਵਾਲਾ ਪੁਲਿਸ ਅਫਸਰ ਸੀਗਾ ਵਿਕਟੋਰੀਆ ਦੇ ਵਿੱਚ, ਉਦੋਂ ਟ੍ਰਾਂਜ਼ਿਟ ਪੁਲਿਸ ਹੁੰਦੇ ਸੀ, ਉਦੋਂ ਸਿਰਫ ਉਹ 3 ਪੱਗਾਂ ਵਾਲੇ ਮੈਨੂੰ ਪਤਾ ਜਿਹੜੇ ਪੁਲਿਸ ਦੇ ਸੀ, ਤੇ ਪੀਐਸਓ ਚ ਅਸੀਂ ਦੋ ਪੱਗਾਂ ਵਾਲੇ ਹੁੰਦੇ ਸੀਗੇ, ਮਤਲਬ ਗਿਣ ਕੇ ਪੰਜ ਪਿਆਰੇ ਹੀ ਹੁੰਦੇ ਸੀ ਜੀ ਉਦੋਂ।
ਉਹਨਾਂ ਦਾ ਕਹਿਣਾ ਹੈ ਕਿ ਸਿੱਖ ਸਿਧਾਂਤ ਉਹਨਾਂ ਨੂੰ ਅਤੇ ਉਹਨਾਂ ਵਰਗੇ ਹੋਰ ਸਿੱਖਾਂ ਨੂੰ ਸੇਵਾ ਭਾਵ ਵਾਲੀ ਇਸ ਨੌਕਰੀ ਦੇ ਲਈ ਢੁਕਵਾਂ ਬਣਾਉਂਦੇ ਨੇ।
ਕੁਝ ਹਲੇ ਵੀ ਕਾਫੀ ਲੋਕ ਨੇ ਜਿਨ੍ਹਾਂ ਨੂੰ ਨਹੀਂ ਪਤਾ ਵੀ ਇਹ ਪੱਗਾਂ ਵਾਲੇ ਕੌਣ ਨੇ, ਕਈ ਲੋਕ ਪੁੱਛ ਲੈਂਦੇ ਨੇ ਜੋ ਕਿ ਚੰਗੀ ਗੱਲ ਆ, ਪੁੱਛ ਲੈਂਦੇ ਨੇ, ਉਹਨਾਂ ਨੂੰ ਸਹੀ ਇਨਫੋਰਮੇਸ਼ਨ ਮਿਲ ਜਾਂਦੀ ਆ, ਕਈ ਨਹੀਂ ਪੁੱਛਦੇ, ਉਹ ਆਪਣੇ ਕੋਲੋਂ ਅੰਦਾਜ਼ੇ ਲਾਈ ਜਾਂਦੇ ਨੇ। ਸਾਡੀ ਹਿਸਟਰੀ ਦੱਸੀ ਦੀ ਆ ਵੀ ਜਿਹੜੀ ਸਾਡੀ ਕਹਿ ਲਓ ਵੀ ਸਿਧਾਂਤ ਨੇ ਪੱਗਾਂ ਵਾਲਿਆਂ ਦੇ ਜਿਹੜੇ ਸਾਡੇ ਗੁਰੂਆਂ ਦੇ ਦਿੱਤੇ ਹੋਏ ਨੇ, ਉਹਦੇ 'ਚ ਮਤਲਬ ਸਾਡਾ ਮਤਲਬ ਹਿੱਸਾ ਹੀ ਹੈਗਾ ਵੀ ਸਰਵਿਸ ਜਿਹੜੀ ਹੈਗੀ ਆ, ਭਾਵੇਂ ਉਹ ਲੰਗਰ ਦੀ ਸਰਵਿਸ ਕਹਿ ਲਓ ਅਤੇ ਭਾਵੇਂ ਦੇਸ਼ ਦੀ ਸਰਵਿਸ ਫੌਜ 'ਚ ਰਹਿ ਕੇ ਕਹਿ ਲਓ ਜਾਂ ਪੁਲਿਸ ਰਹਿ ਕੇ ਕਰ ਲਓ ਜਾਂ ਹੋਰ ਕਿਸੇ ਕਿਰਤ ਕਰਨ ਵਾਲਾ ਜਿਹੜਾ ਹੈਗਾ, ਇਹ ਸਾਡੇ ਸਿਧਾਂਤ ਨੇ। ਹਿਸਟਰੀ ਕੀ ਆ ਸਿੱਖਾਂ ਦੀ ਵੀ ਖੰਡੇ ਦੀ ਧਾਰ ਤੋਂ ਨਿਕਲੀ ਹੋਈ ਆ, ਕੁਦਰਤੀ ਹੋਈ ਇਹੋ ਜਿਹੀਆਂ ਨੌਕਰੀਆਂ ਜ਼ਿਆਦਾ ਪਸੰਦ ਆਉਂਦੀਆਂ ਨੇ।
ਉਹਨਾਂ ਇਹ ਵੀ ਕਿਹਾ ਕਿ ਸਿੱਖਾਂ ਦੀ ਗਿਣਤੀ ਭਾਵੇਂ ਘੱਟ ਸੀ ਪਰ ਸਿੱਖਾਂ ਦੀ ਜੰਗਾਂ ਤੋਂ ਲੈ ਕੇ ਹੁਣ ਤੱਕ ਆਸਟ੍ਰੇਲੀਆ ਵਿੱਚ ਪੂਰੀ ਪੂਰੀ ਭਾਗੀਦਾਰੀ ਹੈ ਅਤੇ ਉਹਨਾਂ ਨੂੰ ਇਸ ਦਾ ਹਿੱਸਾ ਹੋਣ ਤੇ ਮਾਣ ਹੈ।
ਜਿੱਥੋਂ ਤੱਕ ਮੈਂ ਪੜ੍ਹਿਆ ਵੀ ਆਸਟ੍ਰੇਲੀਅਨ ਆਰਮੀ ਜਿਹੜੀ ਐਕਸਪੀਡੀਸ਼ਨਰੀ ਫੋਰਸ ਜਾਂ ਵਰਲਡ ਵਾਰ 1 ਚ ਜਿਹਨੇ ਪੜ੍ਹ ਲਿਆ, ਉਹਦੇ ਵਿੱਚ ਵੀ ਇੰਡੀਅਨ ਸੀਗੇ ਜਿਹੜੇ ਇੱਥੇ ਸੈਟਲ ਹੋਏ ਹੋਏ ਸੀ, ਉਹਨਾਂ ਨੇ ਆਰਮੀ ਜੁਆਇਨ ਕਰਕੇ ਆਸਟ੍ਰੇਲੀਅਨ ਝੰਡੇ ਦੇ ਥੱਲੇ ਲੜਾਈ ਲੜੀ ਜਾ ਕੇ। ਸਾਡੀ ਕਮਿਊਨਿਟੀ ਪੁਰਾਣੀ ਆ ਬਟ ਨੰਬਰ ਥੋੜ੍ਹੇ ਸੀ ਸਾਡੇ, ਪਰ ਤੁਸੀਂ ਜੇ ਹਿਸਟਰੀ ਫੋਲੋ ਤਾਂ ਸਿੰਘ ਨਾਮ ਆਉਂਦਾ ਵਰਲਡ ਵਾਰ 1 ਚ ਵੀ ਆਉਂਦਾ ਅਤੇ ਵਰਲਡ ਵਾਰ 2 ਚ ਵੀ ਆਉਂਦਾ। ਇਹ ਆ ਵੀ ਗਿਣਤੀ ਘੱਟ ਆ ਪਰ ਹੈਗੇ ਨੇ। ਮੈਨੂੰ ਪਹਿਲਾਂ ਨਹੀਂ ਪਤਾ ਸੀ ਵੀ ਆਸਟ੍ਰੇਲੀਅਨ ਆਰਮੀ ਦਾ ਪਾਰਟ ਸੀਗੇ ਇੰਡੀਅਨ, ਅਤੇ ਉਹ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਜਦੋਂ ਥੋੜ੍ਹੀ ਇਹਨਾਂ ਦੀ ਹਿਸਟਰੀ ਰਿਸਰਚ ਕੀਤੀ। ਸ਼੍ਰਾਈਨ ਗਾਰਡ ਬਣਨ ਤੋਂ ਪਹਿਲਾਂ ਵੀ ਥੋੜ੍ਹਾ ਸ਼ੌਕ ਸੀਗਾ ਮੈਨੂੰ ਹਿਸਟਰੀ ਦਾ, ਅਤੇ ਇੱਥੇ ਆ ਕੇ ਥੋੜ੍ਹਾ ਹੋਰ ਮੌਕਾ ਮਿਲਿਆ ਉਹ ਰਿਸਰਚ ਕਰਨ ਦਾ। ਇੱਥੇ ਸ਼੍ਰਾਈਨ ਦੇ ਅੰਦਰ ਵੀ ਇੱਕ ਬੁੱਕ ਪਈ ਆ ਜਿਹੜੇ ਵਿੱਚ ਵਰਲਡ ਵਾਰ 2 ਚ ਜਿਨ੍ਹਾਂ ਨੇ ਸਰਵ ਕੀਤਾ ਸੀ, ਅਤੇ ਮੈਂ ਉਹ ਵੀ ਇੱਕ ਦਿਨ ਰਿਸਰਚ ਕੀਤੀ ਉਹ ਬੁੱਕ 'ਚ, ਤਾਂ ਉਹਦੇ 'ਚ ਵੀ ਸਿੰਘ ਲਾਸਟ ਨੇਮ ਹੈਗਾ, ਮਤਲਬ ਉਹਦੇ 'ਚ 8-9 ਨਾਮ ਹੈਗੇ ਨੇ ਜਿਨ੍ਹਾਂ ਦਾ ਲਾਸਟ ਨੇਮ ਸਿੰਘ ਹੈਗਾ। ਅਤੇ ਇੱਦਾਂ ਹੀ ਮਤਲਬ ਕਿਤੇ ਨਾ ਕਿਤੇ ਪਤਾ ਲੱਗਦਾ, ਜਿਵੇਂ ਹੁਣ ਗੈਲਪੋਲੀ ਦੀ ਆਪਾਂ ਐਨਜ਼ੈਕ ਜਿੱਥੋਂ ਸ਼ੁਰੂ ਹੋਇਆ, ਉੱਥੇ ਵੀ ਮਤਲਬ ਸਿੱਖ ਰੈਜੀਮੈਂਟਾਂ ਸੀਗੀਆਂ, ਇੰਡੀਅਨ ਰੈਜੀਮੈਂਟ ਸੀਗੀਆਂ, ਅਤੇ ਉਹ ਇੱਕ ਕਿਹਾ ਜਾਂਦਾ ਵੀ ਜਿਹੜੇ ਆਸਟ੍ਰੇਲੀਅਨ ਫੌਜੀ ਸੀ ਉਹ ਜਾ ਕੇ ਰੋਟੀ ਇੰਡੀਅਨਸ ਕੋ ਖਾਂਦੇ ਹੁੰਦੇ ਸੀ, ਕਿਉਂਕਿ ਉਹ ਫਰੈਸ਼ ਆਪਣਾ ਕਹਿ ਲਓ ਵੀ ਤਾਜ਼ਾ ਆਟਾ ਗੁੰਨ ਕੇ ਰੋਟੀ ਬਣਾਉਂਦੇ ਸੀ ਦਾਲ ਨਾਲ। ਇਹਨਾਂ ਦੀ ਸਪਲਾਈ ਹੁੰਦੀ ਸੀਗੀ ਉਹ ਫਰੋਜ਼ਨ ਫੂਡ, ਬੂਲੀ ਬੀਫ ਜਿਹਨੂੰ ਕਹਿੰਦੇ ਨੇ ਉਹ ਹੁੰਦਾ ਸੀ, ਜਾਂ ਬਿਸਕੁਟ ਹੁੰਦੇ ਸੀਗੇ, ਉਹ ਮਤਲਬ ਜਾ ਕੇ ਫਿਰ ਉਹ ਰੋਟੀ ਉੱਥੇ ਖਾਂਦੇ ਹੁੰਦੇ ਸੀ। ਉਹ ਇਹਨਾਂ ਦਾ ਉੱਥੇ ਭਾਈਚਾਰਾ ਸੀਗਾ, ਤਾਂ ਕਿੱਸੇ ਹੈਗੇ ਨੇ ਬਈ ਉਹਨਾਂ ਦੀਆਂ ਦੋਸਤੀਆਂ ਸੀ, ਉਹਨਾਂ ਨੇ ਇੱਕ ਦੂਜੇ ਨੂੰ ਆਪਣੇ ਪਰਿਵਾਰਾਂ ਨੂੰ ਫੋਟੋਆਂ ਭੇਜਦੇ ਸੀ ਵੀ ਆਹ ਮੇਰਾ ਇੰਡੀਅਨ ਦੋਸਤ ਬਣਿਆ ਇੱਥੇ ਜੰਗ ਦੇ ਮੈਦਾਨ 'ਚ, ਅਤੇ ਉਹ ਇੱਦਾਂ ਦੀਆਂ ਕਹਾਣੀਆਂ ਇੱਥੇ ਆ ਕੇ ਹੋਰ ਪਤਾ ਲੱਗੀਆਂ ਨੇ।
ਇਹ ਸੀਗੇ ਵਿਕਟੋਰੀਆ ਦੀ ਸ਼ਰਾਈਨ ਆਫ ਰਿਮੈਂਬਰੈਂਸ ਦੇ ਦਸਤਾਰਧਾਰੀ ਸ਼ਰਾਈਨ ਗਾਰਡਸ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।